ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਪੰਜਵਾਂ, ਆਦਿ ਮੱਧ ਅਰ ਅੰਤ ਪਰਮੇਸ਼ਰ ਰੱਖਿਆ, ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ, ਆਦਿ ਮੱਧ ਅਰ ਅੰਤ ਪਰਮੇਸ਼ਰ ਰੱਖਿਆ, ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ, ਸਾਧਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ, ਪਾਏ ਮਨੋਰਥ ਸਭ ਜੋਨੀ ਨਹਿ ਭਵੈ, ਸਭ ਕਿਛ ਕਰਤੇ ਹੱਥ ਕਾਰਣ ਜੋ ਕਰੈ, ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ, ਸਭ ਕਿਛ ਕਰਤੇ ਹੱਥ ਕਾਰਣ ਜੋ ਕਰੈ, ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਬਿਖੈ, ਹੰਸ ਮਰ ਜੀਵਾ ਨਿਹਚੈ ਪ੍ਰਸਾਦ ਪਾਵਈ, ਤੈਸੇ ਗੁਰਬਾਣੀ ਬਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ सोई सोई निप जावई। जिसमें अमृत ज्ञान है मानक भगत बैराग, श्री गुरु ग्रंथ साहिब उदद बंदों कर अनुराग। श्री गुरु ग्रंथ साहिब उदद बंदों कर अनुराग। परम सन्मान योग शब्द गुरु रब्बी ज्ञान दे सागर सर्ब सांझी वालता दे मुजस्मे मनुखता दे कल्याणकारी सतगुरु चवर छतर तख्त दे मालक सदीव काल अगवाई बख्शिश करन वाले महान सतगुरु साहिब सतगुरु श्री गुरु ग्रंथ साहिब महाराज जी दी पावन पवित्र हजूरी विच सुभाईमान गुरु प्यारी गुरु सवारी साध संगत जीओ सब वडभागी हाँ जिन्हां नूं सचखंड श्री हरिमंदर साहिब विखे दीन दुनिया दे मालक सतगुरु श्री गुरु ग्रंथ साहिब जी ने प्रकाशमान हुंदियां जो मुख वाक बख्शिश कीते हन उस दा मूल पाठ अते विचार सरवण करन वास्ते सुभाग समा प्राप्त होया है, जिथे आप जी ने इन्हां अमृतमई बचना दी विचार सरवण करनी है उत्थे अज दा ए पवित्र इतिहासक दिहाड़ा मनुखता दे इतिहास विच बहुत इनकलाबी दिहाड़ा है। जिस दिन दसवें नानक साहिब सतगुरु श्री गुरु गोबिंद सिंह साहिब जी ने जोत ऊहा जुगत साए शै काया फेर पलटिया दे महावाक अनुसार 1708 ईस्वी दे विच सचखंड हजूर साहिब विखे शब्द गुरु ज्ञान गुरु बाणी गुरु प्रतख गुरु सतगुरु श्री गुरु ग्रंथ साहिब जी नूं गुरगद्दी बख्शिश कीती। भाई साहब भाई गुरदास जी ने बड़ा सोहना एक ख्याल दिता है कि राजे महाराजे भी एक दूसरे नूं अपना राज तख दिंदे ने, पर गुरु घर विच गुरगद्दी का जो तख्त है इहदी मर्यादा बिल्कुल निराली है, क्योंकि राज भाग का मालक अपने ज्यौंदियां जां अपने मरण तो बाद यह वसीयत करके जांदा है कि मेरा वड्डा पुत्तर भावें योग होवे भावें नलायक होवे ये राज गद्दी घर विच रहनी चाहीदी है, मेरे राज तख्त दा मालक मेरा पुत्तर होवेगा। वो पुत्तर भी पिता तो बाद जदों राज गद्दी दे तख्त ते बैठदा है सब तो पहला अपना हुक्म अपनी दोही फेरदा है। पहले हुक्म कैंसल कर दिते जांदे ने, नवे हुक्म लागू हुंदे ने। मस्जिद वे जा के अपने नाम दा वो काजी दे पासों कुतबा पढ़वाउंदा है ते काजी मुल्ला भी मानो गवाही भरदे ने कि हुण ये नवा राजा प्रजा दे सामने आया है। उस टकसाल विच ਨਵੇਂ ਸਿੱਕੇ ਜਿਹੜੇ ਨੇ ਨਵੇਂ ਰਾਜੇ ਦੇ ਨਾਮ 'ਤੇ ਚੱਲਦੇ ਨੇ, ਉਹ ਰਾਜਾ ਰਾਜ ਤਖਤ 'ਤੇ ਬੈਠ ਕੇ ਬਿਲਕੁਲ ਕਈ ਵਾਰ ਆਪ ਹੁਦਰੀਆਂ ਕਰਦਾ, ਜੇ ਲੋੜ ਪਵੇ ਤਾਂ ਸਕੇ ਭਰਾਵਾਂ ਦਾ ਔਰੰਗਜ਼ੇਬ ਵਾਂਗ ਕਤਲ ਵੀ ਕਰ ਦਿੰਦਾ, ਆਪਣੇ ਸਕੇ ਬਾਪ ਨੂੰ ਕੈਦਖਾਨੇ ਵਿੱਚ ਵੀ ਪਾ ਸਕਦਾ। ਪਰ ਗੁਰੂ ਘਰ ਵਿੱਚ ਜਿਹੜਾ ਗੁਰਗੱਦੀ ਦਾ ਤਖਤ ਹੈ, ਇਹਦੀ ਮਰਿਆਦਾ ਬਿਲਕੁਲ ਨਿਰਾਲੀ ਹੈ। ਜੇ ਘਰ ਵਿੱਚ ਪੁੱਤਰ ਯੋਗ ਨਹੀਂ ਤਾਂ ਇਹ ਬਖਸ਼ਿਸ਼ ਸੇਵਕ 'ਤੇ ਵੀ ਹੋ ਸਕਦੀ ਹੈ। ਜੇ ਵੱਡਾ ਪੁੱਤਰ ਯੋਗ ਨਹੀਂ ਤਾਂ ਛੋਟੇ ਪੁੱਤਰ ਨੂੰ ਵੀ ਇਹ ਵਡਿਆਈ ਮਿਲ ਸਕਦੀ ਹੈ। ਜਿਵੇਂ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀਐ, ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛਟੀਐ, ਥਾਪਿਆ ਲੈਣਾ ਜੀਵਨਦੈ ਗੁਰਿਆਈ ਸਿਰ ਛਤਰ ਫਰਾਇਆ। ਗੁਰੂ ਸਾਹਿਬ ਜੀ ਆਪਣੀ ਸਰੀਰਕ ਹਿਆਤੀ ਵਿੱਚ ਅਗਲੇ ਗੁਰ ਵਿਅਕਤੀ ਦੇ ਅੰਦਰ ਗੁਰੂ ਜੋਤ ਨੂੰ ਬਿਰਾਜਮਾਨ ਕਰਦੇ, ਆਪ ਮੱਥਾ ਟੇਕਦੇ, ਪਰਿਕਰਮਾ ਕਰਕੇ ਹੁਕਮ ਕਰਦੇ, ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰ ਆਪ ਰੱਖਿਆ, ਕੋਈ ਕਰ ਬਖੀਲੀ ਨਿਵੈ ਨਾਹੀ ਫਿਰ ਸਤਿਗੁਰ ਆਣ ਨਵਾਇਆ। ਜੇ ਵੱਡਾ ਪੁੱਤਰ ਯੋਗ ਨਹੀਂ ਤਾਂ ਛੋਟੇ ਪੁੱਤਰ ਨੂੰ ਵੀ ਇਹ ਵਡਿਆਈ ਪ੍ਰਾਪਤ ਹੋਈ ਹੈ। ਫਿਰ ਆਈ ਘਰ ਅਰਜਨੈ ਪੁੱਤ ਸੰਸਾਰੀ ਗੁਰੂ ਕਹਾਵੈ। ਸਤਿਗੁਰੂ ਸਾਹਿਬ ਜੀ ਨੇ ਦਸਾਂ ਜਾਮਿਆਂ ਦੇ ਵਿੱਚ ਵਿਚਰ ਕੇ ਗੁਰੂ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸਦਾ ਲਈ ਬਿਰਾਜਮਾਨ ਕਰ ਦਿੱਤੀ। ਅੱਜ ਤੋਂ ਬਾਅਦ ਇਹ ਕਹਿਣਾ ਕਿ ਕੋਈ ਦੇਹਧਾਰੀ ਗੁਰੂ ਹੋ ਸਕਦਾ ਸਿੱਖ ਵਾਸਤੇ ਬਹੁਤ ਵੱਡਾ ਪਾਪ ਹੈ। ਮੱਥੇ ਟੇਕਣੇ, ਉਹਨਾਂ ਥਾਵਾਂ 'ਤੇ ਜਾ ਕੇ ਪੂਜਾ ਕਰਨੀ, ਕੰਨਾ ਮੰਨਾ ਕੁਰਰ ਇਹੋ ਜਿਹੇ ਮੰਤਰ ਲੈਣੇ, ਇਹ ਤਾਂ ਵੱਖਰੀ ਗੱਲ। ਜੇ ਕਿਤੇ ਸਿੱਖ ਦੇ ਮਨ ਵਿੱਚ ਇਹ ਖਿਆਲ ਵੀ ਆਵੇ ਕਿ ਕੀ ਮੇਰਾ ਕੋਈ ਹੋਰ ਗੁਰੂ ਹੋ ਸਕਦਾ, ਇਹ ਬਹੁਤ ਵੱਡਾ ਪਾਪ ਹੈ, ਬਹੁਤ ਵੱਡਾ ਅਪਰਾਧ ਹੈ। ਕਿਉਂਕਿ ਮਨੁੱਖਤਾ ਦੇ ਜੀਵਨ ਵਿੱਚ ਇਹ ਦੋ ਦਿਨ ਬੜੇ ਇਨਕਲਾਬੀ ਸਨ। ਇੱਕ ਤਾਂ 1699 ਦੀ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ, ਧਾਰਮਿਕ ਚੌਧਰਤਾ, ਸਤਿਗੁਰਾਂ ਨੇ ਕਾਜੀ ਪਰੋਧ ਦੀ ਜਗ੍ਹਾ ਪੰਚਾਇਤ ਦੇ ਹਵਾਲੇ ਕੀਤੀ, ਪੰਜਾਂ ਨੂੰ ਮਾਣ ਬਖਸ਼ਿਸ਼ ਕੀਤਾ ਔਰ ਸਰੀਰਕ ਰੂਪ ਵਿੱਚ ਵਡਿਆਈ ਦਿੱਤੀ ਕਿ ਜਿਨ੍ਹਾਂ ਨੇ ਵੀ ਗੁਰੂ ਦੇ ਸਰੀਰ ਰੂਪ ਵਿੱਚ ਦਰਸ਼ਨ ਕਰਨੇ ਹੋਣ ਉਹ ਪੰਜਾਂ ਪਿਆਰਿਆਂ ਦੇ ਖਾਲਸੇ ਦੇ ਦਰਸ਼ਨ ਕਰ ਲਵੇ। ਖਾਲਸੇ ਕਾਹੋਂ ਧਰੋ ਧਿਆਨ, ਗਿਆਨ ਰੂਪ ਸ਼ਬਦ ਰੂਪ ਗੁਰੂ ਸਦੀਵੀ ਰੂਪ ਦੇ ਵਿੱਚ ਮਨੁੱਖਤਾ ਦੇ ਕਲਿਆਣ ਹਿੱਤ ਸਤਿਗੁਰਾਂ ਨੇ ਗੁਰਗੱਦੀ ਬਖਸ਼ਿਸ਼ ਕਰਕੇ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਹੁਕਮ ਕੀਤਾ ਸੀ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲੇ। ਗੁਰੂ ਦਰਸ ਜੇ ਦੇਖਣਾ ਸ਼੍ਰੀ ਗੁਰੂ ਗ੍ਰੰਥ ਦਰਸਾਏ। ਜਿਨ੍ਹਾਂ ਨੇ ਵੀ ਭਾਈ ਗੁਰੂ ਦਾ ਦਰਸ਼ਨ ਕਰਨਾ ਹੋਵੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਵੇ। ਮਹਿਮਾ ਪ੍ਰਕਾਸ਼ ਵਿੱਚ ਭਾਈ ਕੇਸਰ ਸਿੰਘ ਜੀ ਛਿੱਬਰ, ਜਿਹੜੇ ਛਿੱਬਰ ਖਾਨਦਾਨ ਜਿਨ੍ਹਾਂ ਵਿੱਚ ਭਾਈ ਮਤੀ ਦਾਸ ਜੀ ਵੀ ਪੈਦਾ ਹੋਏ, ਉਹਨਾਂ ਨੇ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰੂ ਕੀਆਂ ਸੰਗਤਾਂ ਨੇ ਇਹ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਜੋਤੀ ਜੋਤ ਸਮਾਉਣ ਲੱਗੇ ਹੋ, ਜਿਵੇਂ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਇਹ ਮਰਿਆਦਾ ਚੱਲਦੀ ਆਈ ਹੈ ਕਿ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਅਗਲੇ ਗੁਰ ਵਿਅਕਤੀ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਸਪਸ਼ਟ ਕਰ ਦਿੱਤਾ ਜਾਂਦਾ ਸੀ। ਸਿੱਖ ਸੰਗਤਾਂ ਨੂੰ ਅਗਲੇ ਗੁਰ ਵਿਅਕਤੀ ਦੇ ਲੜ ਲਾ ਕੇ ਸਤਿਗੁਰੂ ਜੀ ਆਪ ਇਹ ਸਦੀਵ ਕਾਲ ਲਈ ਅਗਵਾਈ ਬਖਸ਼ਿਸ਼ ਕਰ ਜਾਂਦੇ। ਹੁਣ ਬੇਨਤੀ ਹੈ ਕਿ ਸਿੱਖ ਸੰਗਤ ਤੁਹਾਡੀ ਹੈ, ਕਿਰਪਾ ਕਰੋ ਕਿ ਇਸ ਨੂੰ ਤੁਸੀਂ ਕਿਹਦੇ ਹਵਾਲੇ ਕਰਕੇ ਚੱਲੇ ਹੋ, ਕਿਹਦੇ ਲੜ ਲਾ ਕੇ ਚੱਲੇ ਹੋ। ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਉੱਤਰ ਦਿੱਤਾ ਉਹ ਬੜੇ ਕਮਾਲ ਦਾ ਸੀ। ਗਰੀਬ ਨਵਾਜ, ਸਿੱਖ ਸੰਗਤ ਹੈ ਤੇਰੀ, ਇਸ ਦਾ ਕੀ ਹਵਾਲ। ਇਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਕੇ ਸਿੱਖ ਸਤਿਗੁਰਾਂ ਨੂੰ ਬੇਨਤੀ ਕਰਦੇ ਨੇ, ਗਰੀਬ ਨਵਾਜ, ਸਿੱਖ ਸੰਗਤ ਹੈ ਤੇਰੀ, ਇਸ ਦਾ ਕੀ ਹਵਾਲ। ਬਚਨ ਕੀਤਾ ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਅਤੇ ਮਹਿਮਾ ਪ੍ਰਕਾਸ਼ ਦਾ ਲਕਾਰੀ ਲਿਖਦਾ, ਅੱਜ ਤੋਂ ਬਾਅਦ ਪ੍ਰਤੱਖ ਤੌਰ 'ਤੇ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੋਇਆ, ਦਸਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਗਿਆ, ਸੋਈ ਗਿਆ ਜੋ ਗ੍ਰੰਥੋਂ ਗਿਆ। ਬੜਾ ਸਪਸ਼ਟ ਸੀ ਕਿ ਅੱਜ ਤੋਂ ਬਾਅਦ ਸਾਡੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ। ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਗਿਆ, ਸਮਝ ਲਓ ਉਹ ਦੁਨੀਆ ਤੋਂ ਗਿਆ, ਭਾਵ ਉਹਦੇ ਕੋਲ ਕੋਈ ਆਤਮਿਕ ਜੀਵਨ ਨਹੀਂ, ਉਹਦੇ ਕੋਲ ਕੋਈ ਉੱਚਾ ਆਚਰਣ ਨਹੀਂ, ਉਹਦੇ ਕੋਲ ਕੋਈ ਰੂਹਾਨੀਅਤ ਨਹੀਂ। ਜਿਹੜਾ ਹੋਵੇ ਸਿੱਖ ਅਤੇ ਸੱਜੇ ਖੱਬੇ ਭਾਲਦਾ ਫਿਰੇ, ਅੱਕੀ ਪਲਾਈ ਹੱਥ ਮਾਰਦਾ ਫਿਰੇ ਕਿ ਸ਼ਾਇਦ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਹੋਰ ਸਾਡਾ ਗੁਰੂ ਹੋ ਸਕਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਗਿਆ ਉਹ ਜਹਾਨੋਂ ਗਿਆ। ਸੋ ਅੱਜ ਬੜਾ ਵੱਡਾ ਇਨਕਲਾਬੀ ਦਿਨ ਹੈ, ਸਦੀਵੀ ਕਾਲ ਰਹਿਣ ਵਾਲੇ ਗੁਰੂ, ਗਿਆਨ ਗੁਰੂ, ਸ਼ਬਦ ਗੁਰੂ, ਬਾਣੀ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰਾਂ ਨੇ ਗੁਰਿਆਈ ਬਖਸ਼ਿਸ਼ ਕੀਤੀ ਔਰ ਬਕਾਇਦਾ ਸਪਸ਼ਟ ਵੀ ਕੀਤਾ ਕਿ ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਭਾਈ ਗੁਰਦਾਸ ਜੀ ਦੇ ਜਿਹੜੇ ਬਚਨ ਮੈਂ ਆਪ ਨਾਲ ਸਾਂਝੇ ਕਰਨਾ ਚਾਹੁੰਦਾ ਕਿ ਇੱਕ ਪਾਸੇ ਤਾਂ ਰਾਜੇ ਮਹਾਰਾਜਿਆਂ ਦੀ ਤਖ਼ਤ ਤਬਦੀਲੀ, ਅਗਲਾ ਜਾਨਸ਼ੀਨ, ਅਤੇ ਦੂਸਰੇ ਪਾਸੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜਾਨਸ਼ੀਨ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਔਰ ਸਦੀਵ ਕਾਲ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਨੋ ਗੁਰਗੱਦੀ ਬਖਸ਼ਿਸ਼ ਕਰਕੇ ਮਨੁੱਖਤਾ 'ਤੇ ਬਹੁਤ ਵੱਡਾ ਪਰਉਪਕਾਰ ਕਰਨਾ। ਭਾਈ ਗੁਰਦਾਸ ਜੀ ਉਹਨਾਂ ਨੇ ਬੜੀ ਸੋਹਣੀ ਉਦਾਹਰਨ ਦਿੱਤੀ, ਕਹਿਣ ਲੱਗੇ, ਦੁਨਿਆਵਾ ਪਾਤਸ਼ਾਹ ਹੋਏ ਦੇ ਮਰੈ ਪੁੱਤੈ ਪਾਤਸ਼ਾਹੀ, ਦੋਹੀ ਫੇਰੈ ਆਪਣੀ ਹੁਕਮੀ ਬੰਦੇ ਸਭ ਸਿਪਾਹੀ, ਕੁਤਬਾ ਜਾਏ ਪੜ੍ਹਾਏਂਦਾ ਕਾਜੀ ਮੁੱਲਾਂ ਭਰਨ ਉਗਾਈ, ਟਕਸਾਲੈ ਸਿੱਕਾ ਪਵੈ ਹੁਕਮੈ ਵਿੱਚ ਸਪੇਦੀ ਸਿਆਈ, ਮਾਲ ਮੁਲਕ ਅਪਣਾਏਂਦਾ ਤਖਤ ਬਖਤ ਚੜ ਬੇਪਰਵਾਈ। ਪਰ ਅਗਲੀ ਗੱਲ ਕੀਤੀ, ਬਾਬਾਣੈ ਘਰ ਚਾਲ ਹੈ ਗੁਰਮੁਖ ਗਾਡੀ ਰਾਹ ਨਿਭਾਈ, ਗੁਰੂ ਬਾਬੇ ਦੇ ਘਰ ਬੜੀ ਨਿਰਾਲੀ ਚਾਲ ਹੈ, ਬੜੀ ਰਹੁ ਰੀਤ, ਬੜੀ ਨਿਆਰੀ ਮਰਿਆਦਾ ਹੈ, ਇੱਥੇ ਤਾਂ ਇੱਕ ਦੋਹੀ ਟਕਸਾਲ ਇੱਕ, ਕੁਤਬਾ ਤਖਤ ਸੱਚਾ ਇਲਾਹੀ, ਇੱਥੇ ਗੁਰੂ ਦਾ ਗੁਰਿਆਈ ਗੱਦੀ ਵਾਲਾ ਤਖਤ ਵੀ ਇੱਕ, ਗੁਰੂ ਦੀ ਦੋਹੀ ਵੀ ਇੱਕ, ਗੁਰੂ ਦੀ ਟਕਸਾਲ ਵੀ ਇੱਕ, ਅਤੇ ਉਹਦੇ ਵਿੱਚ ਹੁਕਮ ਰੂਪੀ ਸਿੱਕਾ ਵੀ ਇੱਕ। ਇਹ ਨਹੀਂ ਕਿ ਪਹਿਲੇ ਪਾਤਸ਼ਾਹ ਨੇ ਕੋਈ ਹੋਰ ਉਪਦੇਸ਼ ਦਿੱਤਾ ਅਤੇ ਦਸਵੇਂ ਪਾਤਸ਼ਾਹ ਨੇ ਕੋਈ ਹੋਰ, ਸਗੋਂ ਦਸਵੇਂ ਪਾਤਸ਼ਾਹ ਨੇ ਜਿਹੜੇ ਹੁਕਮ ਗੁਰੂ ਨਾਨਕ ਸਾਹਿਬ ਦੇ ਸਨ ਉਹ ਅਮਲੀ ਰੂਪ ਵਿੱਚ ਲਾਗੂ ਕਰਵਾਏ। ਗੁਰੂ ਨਾਨਕ ਸਾਹਿਬ ਦਾ ਹੁਕਮ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਸੀ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਉਸੇ ਹੁਕਮ ਨੂੰ ਗੁਰੂ ਅੰਗਦ ਦੇਵ ਜੀ ਨੇ ਲਾਗੂ ਕੀਤਾ ਅਤੇ ਸਾਨੂੰ ਉਪਦੇਸ਼ ਦਿੱਤਾ, ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਇਸੇ ਹੁਕਮ ਦੀ ਪਰੋੜਤਾ ਗੁਰੂ ਅਮਰਦਾਸ ਜੀ ਕਰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਗੁਰੂ ਰਾਮਦਾਸ ਜੀ ਨੇ ਨਿਰਣਾ ਦੇ ਦਿੱਤਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹਨਾਂ ਹੁਕਮਾਂ ਨੂੰ ਲਾਗੂ ਕਰਦਿਆਂ ਜਿੱਥੇ ਪੋਥੀ ਪਰਮੇਸ਼ਰ ਕਾ ਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਵਾਇਆ, ਉੱਥੇ ਨਾਲੇ ਸਪਸ਼ਟ ਵੀ ਕੀਤਾ ਕਿ ਸਭ ਤੋਂ ਵੱਡੇ ਭਾਗ ਉਹਦੇ ਨੇ ਜਿਹੜਾ ਪਿਓ ਦਾਦੇ ਦੇ ਖਜ਼ਾਨੇ ਗੁਰਬਾਣੀ ਰੂਪੀ ਖਜ਼ਾਨੇ ਨਾਲ ਜੁੜ ਗਿਆ, ਅਤੇ ਜਿਹੜਾ ਸੱਜੇ ਖੱਬੇ ਭਟਕੀ ਜਾਵੇ ਇਹ ਕਵੇ ਕਿ ਸ਼ਾਇਦ ਮੈਨੂੰ ਕਿਤਿਓਂ ਹੋਰ ਕੁਝ ਮਿਲ ਸਕਦਾ, ਉਹਦੇ ਵਰਗੇ ਮਾੜੇ ਭਾਗ ਵੀ ਹੋਰ ਕਿਸੇ ਦੇ ਨਹੀਂ ਹੋ ਸਕਦੇ। ਸਾਹਿਬ ਦੇ ਬਚਨ, ਹਮ ਧਨਵੰਤ ਭਾਗਟ ਸੱਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ ਤੋਟ ਨਾ ਆਵੈ ਵਾਧੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੈ ਲਿਆ ਰਲਾਏ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਧਰਮ ਯੁੱਧ ਲੜੇ, ਭਾਵੇਂ ਗੁਰਬਾਣੀ ਉਚਾਰਨ ਨਹੀਂ ਕੀਤੀ ਪਰ ਬਾਣੀ ਦਾ ਕਿੰਨਾ ਸਤਿਕਾਰ ਕਰਦੇ ਕਿ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਜਦੋਂ ਧਰਮ ਯੁੱਧ ਲੜਿਆ ਜਾ ਰਿਹਾ ਸੀ ਉਸ ਵੇਲੇ ਵੀ ਇਹ ਕਿਹਾ ਕਿ ਕੋਈ ਸਿੱਖ ਸਾਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਸਰਵਣ ਕਰਾਏ, ਅਤੇ ਜਦੋਂ ਭਾਈ ਗੋਪਾਲਾ ਜੀ ਨੇ ਪਾਠ ਸਰਵਣ ਕਰਵਾਇਆ ਅਤੇ ਸਤਿਗੁਰੂ ਜੀ ਸੁਣ ਕੇ ਗਦਗਦ ਹੋ ਗਏ ਅਤੇ ਤਰਲੋਕੀ ਵਿੱਚ ਝਾਤ ਮਾਰੀ ਕਿ ਜਿਸ ਸਿੱਖ ਨੇ ਗੁਰਬਾਣੀ ਦਾ ਸ਼ੁੱਧ ਪਾਠ ਸੁਣਾਇਆ ਇਹਨੂੰ ਇਹਦੇ ਇਵਜ ਵਿੱਚ ਕੀ ਦਿੱਤਾ ਜਾ ਸਕਦਾ, ਅਤੇ ਸਭ ਕੁਝ ਉਸ ਵੇਲੇ ਤੁਛ ਦਿਖਾਈ ਦਿੱਤਾ ਗੁਰਬਾਣੀ ਦੇ ਸ਼ੁੱਧ ਪਾਠ ਦੇ ਸਾਹਮਣੇ। ਔਰ ਇੱਥੇ ਤੱਕ ਕਿ ਜਦੋਂ ਵੀ ਵਿਚਾਰ ਚਰਚਾ ਹੁੰਦੀ ਸਿੱਖ ਪੁੱਛਦੇ ਸਤਿਗੁਰੂ ਸਾਨੂੰ ਬ੍ਰਹਮ ਗਿਆਨ ਕਿਵੇਂ ਮਿਲੇਗਾ, ਅਤੇ ਗੁਰੂ ਹਰਗੋਬਿੰਦ ਸਾਹਿਬ ਉਦਾਹਰਣ ਦਿੰਦੇ ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਸਾਰੇ ਦੁੱਧ ਵਿੱਚ ਘਿਓ, ਇਵੇਂ ਗੁਰੂ ਦੇ ਸ਼ਬਦ ਵਿੱਚ ਬ੍ਰਹਮ ਗਿਆਨ ਹੈ। ਜਦੋਂ ਵੀ ਗੁਰਬਾਣੀ ਪਾਠ ਪੜ੍ਹ ਕੇ ਗੁਰਬਾਣੀ ਕੀਰਤਨ ਸੁਣ ਕੇ ਵਿਚਾਰ ਕਰਕੇ ਮੰਥਨ ਕਰਾਂਗੇ ਸਾਨੂੰ ਬ੍ਰਹਮ ਗਿਆਨ ਰੂਪੀ ਮੱਖਣ ਗੁਰਬਾਣੀ ਵਿੱਚੋਂ ਹੀ ਪ੍ਰਾਪਤ ਹੋਵੇਗਾ, ਸੱਜੇ ਖੱਬੇ ਟੱਕਰਾਂ ਮਾਰਨ ਦੀ ਲੋੜ ਨਹੀਂ। ਇਹ ਮੀਰੀ ਪੀਰੀ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੈ, ਸੁਣ ਕਰ ਸ਼੍ਰੀ ਹਰਗੋਬਿੰਦ ਕਹੈ ਸਗਲ ਕਾਸ਼ਟ ਮੈਂ ਅਗਨੀ ਰਹੈ, ਜਥਾ ਦੁਗਦ ਮੈਂ ਘ੍ਰਿਤ ਮਿਲ ਰਹਿਓ, ਮਥਨ ਕਰੇ ਬਿਨ ਕਿਨਹੂ ਨਾ ਲਹਿਓ, ਤਿਮ ਸਤਿਗੁਰ ਕੇ ਸ਼ਬਦ ਮਝਾਰਾ, ਆਤਮ ਗਿਆਨ ਬਸੈ ਸੁਖ ਸਾਰਾ। ਧੰਨ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਜਿੱਥੇ ਗੁਰਬਾਣੀ ਦਾ ਸਤਿਕਾਰ ਕਰਦੇ ਉੱਥੇ ਸਕੇ ਪੁੱਤਰ ਬਾਬਾ ਰਾਮ ਰਾਏ ਨੂੰ ਜਦੋਂ ਉਹਨਾਂ ਨੇ ਔਰੰਗਜ਼ੇਬ ਦੀ ਖੁਸ਼ਾਮਦ ਕਰਦਿਆਂ ਗੁਰਬਾਣੀ ਦੀ ਪੰਗਤੀ ਸਿਧਾਂਤ ਤਬਦੀਲ ਕਰਕੇ ਪੜ੍ਹੀ ਅਤੇ ਦੋਵੇਂ ਰਿਸ਼ਤੇ ਉਹਦੇ ਨਾਲੋਂ ਤੋੜ ਕੇ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਨਾ ਤੂੰ ਸਾਡਾ ਸਿੱਖ ਅਤੇ ਨਾ ਤੂੰ ਸਾਡਾ ਪੁੱਤ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜੇ ਔਰੰਗਜ਼ੇਬ ਵਰਗਾ ਬਾਦਸ਼ਾਹ ਤਰਲੇ ਲੈਂਦਾ ਹੈ ਬੰਗਲਾ ਸਾਹਿਬ ਦੇ ਬਾਰ ਵਾਰ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਰਸ਼ਨ ਦੇ ਦਿਓ, ਜੇ ਦਰਸ਼ਨ ਨਹੀਂ ਦੇਣੇ ਤਾਂ ਮੈਂ ਸ਼ਹਿਜ਼ਾਦਾ ਮੌਜਮ ਨੂੰ ਭੇਜਾਂਗਾ, ਕੋਈ ਸਿੱਖਿਆ ਹੀ ਲਿਖ ਕੇ ਭੇਜ ਦਿਓ। ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦੁਨਿਆਵੀ ਗੱਲਾਂ ਲਿਖਣ ਦੀ ਬਜਾਏ ਗੁਰਬਾਣੀ ਵਿੱਚ ਮਾਝ ਰਾਗ ਦੀ ਵਾਰ ਵਿੱਚੋਂ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਇੱਕ ਸ਼ਬਦ ਲਿਖ ਕੇ ਭੇਜਿਆ, ਜਿਸ ਵਿੱਚ ਰਾਜੇ ਮਹਾਰਾਜਿਆਂ ਦੀ ਵਡਿਆਈ ਨਹੀਂ ਸਗੋਂ ਧੰਨ ਗੁਰੂ ਨਾਨਕ ਸਾਹਿਬ ਦੇ ਇਨਕਲਾਬੀ ਬੋਲ, ਕਿਆ ਪਹਿਨਦਾ ਕਿਆ ਖਾਧਾ ਹੋਏ, ਜਾਂ ਮਨ ਨਾ ਹੀ ਸੱਚਾ ਸੋਏ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼, ਕਿ ਇਹ ਅਡੰਬਰਤਾ ਨਾਸ਼ਵਾਨ ਨੇ, ਕੀ ਹੋਇਆ ਜੇ ਤੂੰ ਚੰਗਾ ਖਾ ਲਿਆ ਚੰਗਾ ਪਹਿਨ ਲਿਆ, ਜੇ ਰਾਜ ਭਾਗ ਮਾਣਦਿਆਂ ਤੇਰੀ ਜ਼ਿੰਦਗੀ ਵਿੱਚ ਧਰਮ ਨਹੀਂ, ਤੇਰੀ ਜ਼ਿੰਦਗੀ ਵਿੱਚ ਇਨਸਾਨੀਅਤ ਨਹੀਂ, ਇਹ ਸਾਰਾ ਕੁਝ ਤੇ ਨਾਸ਼ਵਾਨ ਹੈ, ਇਹ ਕਦੇ ਕਿਸੇ ਦੇ ਨਾਲ ਨਹੀਂ ਨਿਭਦਾ। ਗੁਰੂ ਤੇਗ ਬਹਾਦਰ ਸਾਹਿਬ ਨੇ 59 ਸ਼ਬਦ ਅਤੇ 57 ਸਲੋਕ ਉਚਾਰਨ ਕਰਕੇ ਮਨੁੱਖਤਾ 'ਤੇ ਬੜਾ ਵੱਡਾ ਪਾਰੋਪਕਾਰ ਕੀਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਖ਼ਤ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਅਬ ਦਰਬਾਰ ਦਮਦਮਾ ਹੈ ਜਹਾਂ, ਤੰਬੂ ਲਗਵਾਏ ਕੈ ਗੁਰ ਤਹਾਂ, ਮਨੀ ਸਿੰਘ ਕੋ ਲਿਖਣ ਬਿਠਾ ਕੇ ਗੁਰ ਨਾਨਕ ਕਾ ਧਿਆਨ ਧਰੈ ਕੈ ਨਿਤ ਪ੍ਰਤ ਗੁਰੂ ਉਚਾਰੀ ਜੈਸੇ ਬਾਣੀ ਲਿਖੀ ਮਨੀ ਸਿੰਘ ਤੈਸੇ। ਅਤੇ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਲੱਗੇ, ਉਸ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰ ਗੱਦੀ ਬਖਸ਼ਿਸ਼ ਕੀਤੀ। ਅੱਜ ਕਈ ਲੋਕ ਤਰਕ ਕਰਦੇ ਨੇ ਵੀ ਜਿਹੜੇ ਤੁਸੀਂ ਸ਼ਬਦ ਪੜ੍ਹਦੇ ਹੋ ਆਗਿਆ ਭਈ ਅਕਾਲ ਕੀ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਣੇ ਲਿਖੇ ਹੋਏ ਨਹੀਂ। ਨਹੀਂ ਪਿਆਰਿਓ, ਇਸ ਤੋਂ ਪਹਿਲਾਂ ਵੀ ਹਵਾਲੇ ਮਿਲਦੇ ਨੇ। ਜਿਸ ਦਿਨ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਉਣ ਲੱਗੇ ਅਤੇ ਉਹਨਾਂ ਨੇ ਆਪਣੇ ਪਰਿਵਾਰ ਨੂੰ, ਸਿੱਖ ਸੰਗਤ ਨੂੰ, ਗੁਰਸਿੱਖਾਂ ਨੂੰ ਜਿਹੜਾ ਉਪਦੇਸ਼ ਦਿੱਤਾ, ਉਹ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਉਪਦੇਸ਼ ਗੁਰੂ ਅਮਰਦਾਸ ਜੀ ਦਾ, ਪਰ ਗੁਰੂ ਅਮਰਦਾਸ ਜੀ ਦਾ ਆਪਣਾ ਲਿਖਿਆ ਹੋਇਆ ਨਹੀਂ। ਕਿਉਂਕਿ ਜਿਹੜਾ ਉਪਦੇਸ਼ ਜੋਤੀ ਜੋਤ ਸਮਾਉਣ ਸਮੇਂ ਦਿੱਤਾ ਜਾਂਦਾ, ਉਹ ਜ਼ਰੂਰੀ ਨਹੀਂ ਕਿ ਆਪ ਲਿਖਿਆ ਜਾਵੇ। ਉਹ ਉਪਦੇਸ਼ ਜਿਹੜਾ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤਾ, ਉਹਨਾਂ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ ਲਿਖਿਆ, ਅਤੇ ਅੱਜ ਅਸੀਂ ਉਹ ਬਚਨ ਰਾਮਕਲੀ ਸੱਧ ਵਿੱਚੋਂ ਪੜ੍ਹਦੇ ਹਾਂ। ਗਵਾਹੀ ਮਿਲਦੀ ਹੈ ਕਿ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੇ ਗਏ। ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਇਸੇ ਤਰ੍ਹਾਂ ਜਿਹੜਾ ਉਪਦੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ ਕੀਤਾ ਅਤੇ ਉਹਨਾਂ ਦੇ ਹਜ਼ੂਰੀ ਕਵੀ, ਅੱਜ ਵੀ ਤੁਸੀਂ ਵੇਖੋ ਕਿ ਜਦੋਂ ਕੋਈ ਹਾਕਮ ਹੁਕਮ ਦਿੰਦਾ ਤਾਂ ਜ਼ਰੂਰੀ ਨਹੀਂ ਕਿ ਉਹ ਆਪ ਲਿਖੇ, ਅੱਗੇ ਉਹਦੇ ਰੀਡਰ ਉਸ ਹੁਕਮ ਨੂੰ ਟਾਈਪ ਕਰਦੇ ਨੇ ਅਤੇ ਪਬਲਿਕ ਤੱਕ ਪਹੁੰਚਦਾ ਅਤੇ ਹੁਕਮ ਲਾਗੂ ਹੁੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਸਨ। ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ, ਸਤਿਗੁਰਾਂ ਦੇ 52 ਕਵੀ, 52 ਰੀਡਰ ਸਨ। ਅਤੇ ਜਿਹੜਾ ਹੁਕਮ ਗੁਰੂ ਗੋਬਿੰਦ ਸਿੰਘ ਸਾਹਿਬ ਬਖਸ਼ਿਸ਼ ਕਰਦੇ, ਉਹ 52 ਕਵੀ ਉਸੇ ਵੇਲੇ ਆਪਣੀ ਕਲਮ ਚਲਾਉਂਦੇ ਅਤੇ ਹੁਕਮ ਲਿਖ ਲੈਂਦੇ। ਜਿਵੇਂ ਭਾਈ ਨੰਦ ਲਾਲ ਜੀ ਨੂੰ ਇੱਕ ਦਿਨ ਕਹਿਣ ਲੱਗੇ, ਧਿਆਨ ਨਾਲ ਸੁਣੀ, ਇੱਕ ਬੜਾ ਜ਼ਰੂਰੀ ਨੁਕਤਾ ਮੈਂ ਤੈਨੂੰ ਸਮਝਾਉਣ ਲੱਗਾ, ਫਿਰ ਨਾ ਕਵੀ ਕਿ ਮੇਰਾ ਧਿਆਨ ਤੁਹਾਡੇ ਵੱਲ ਨਹੀਂ ਸੀ। ਅੱਜ ਵੀ ਅਸੀਂ ਕਹਿ ਦਿੰਦੇ ਹਾਂ ਜੀ ਪ੍ਰਚਾਰ ਦੀ ਘਾਟ ਹੈ, ਤਾਂ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਕੇ ਸੱਜੇ ਖੱਬੇ ਜਾਂਦੇ ਨੇ। ਨਹੀਂ, ਹਰ ਗੁਰਦੁਆਰੇ ਵਿੱਚ ਪੜ੍ਹਿਆ ਜਾਂਦਾ ਗੁਰੂ ਮਾਨਿਓ ਗ੍ਰੰਥ, ਸਭ ਸਿੱਖਣ ਕੋ ਹੁਕਮ ਹੈ, ਇਹ ਤਾਂ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਅਸੀਂ ਧਿਆਨ ਨਹੀਂ ਦਿੰਦੇ, ਜੇ ਧਿਆਨ ਦੇ ਕੇ ਪੜ੍ਹਾਂਗੇ ਸੁਣਾਂਗੇ। ਅਤੇ ਸਾਹਿਬ ਨੇ ਕਿਹਾ, ਕਹਿਣ ਲੱਗੇ, ਤੀਨ ਰੂਪ ਹੈ ਮੋਹ ਕੇ, ਸੁਣੋ ਨੰਦ ਚਿੱਤ ਲਾਏ। ਹੇ ਭਾਈ ਨੰਦ ਲਾਲ, ਧਿਆਨ ਦੇ ਕੇ ਸੁਣ, ਗੁਰੂ ਦੇ ਤਿੰਨ ਰੂਪ ਨੇ, ਕਿਹੜੇ ਕਿਹੜੇ? ਨਿਰਗੁਣ, ਸਰਗੁਣ, ਗੁਰ ਸ਼ਬਦ, ਤੋਹੇ ਕਹੋ ਸਮਝਾਏ। ਇੱਕ ਤਾਂ ਮੇਰਾ ਨਿਰਗੁਣ ਰੂਪ ਹੈ, ਦੂਸਰਾ ਸਰਗੁਣ ਰੂਪ, ਅਤੇ ਤੀਸਰਾ ਰੂਪ ਮੇਰਾ ਗੁਰ ਸ਼ਬਦ ਹੈ, ਭਾਵ ਗੁਰੂ ਦੇ ਸ਼ਬਦ ਹੋਣ ਦਾ ਅਤੇ ਸ਼ਬਦ ਦੇ ਗੁਰੂ ਹੋਣ ਦਾ ਸਤਿਗੁਰਾਂ ਨੇ ਪਹਿਲਾਂ ਹੀ ਨਿਰਣਾ ਕਰ ਦਿੱਤਾ ਸੀ। ਇਸੇ ਤਰ੍ਹਾਂ ਭਾਈ ਚੌਪਾ ਸਿੰਘ, ਭਾਈ ਪ੍ਰਹਿਲਾਦ ਸਿੰਘ, ਜਿਨ੍ਹਾਂ ਨੇ ਰਹਿਤਨਾਮੇ ਲਿਖੇ ਗੁਰੂ ਦੇ ਹਜ਼ੂਰੀ ਕਵੀ, ਗੁਰੂ ਦੀ ਰਸਨਾ ਤੋਂ ਜਿਹੜਾ ਵੀ ਹੁਕਮ ਉਚਾਰਨ ਹੁੰਦਾ ਇੱਕਦਮ ਉਹ ਲਿਖਦੇ ਸਨ। ਲਿਖਣ ਵਾਲੇ ਕਵੀ ਅਤੇ ਹੁਕਮ ਮੇਰੇ ਗੁਰੂ ਦਾ ਕਿ ਅੱਜ ਤੋਂ ਬਾਅਦ ਜਿਹੜਾ ਵੀ ਸਿੱਖ ਅਖਵਾਏਗਾ ਉਸ ਸਿੱਖ ਨੂੰ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ। ਹੁਣ ਜੇ ਕੋਈ ਸਿੱਖ ਵੀ ਅਖਵਾਏ ਅਤੇ ਕਵੇ ਕਿ ਮੈਂ ਕਿਸੇ ਹੋਰ ਥਾਂ 'ਤੇ ਜਾ ਕੇ ਕਿਸੇ ਦੇਹਧਾਰੀ ਨੂੰ ਗੁਰੂ ਮੰਨਾਂ, ਪਹਿਲੀ ਗੱਲ ਤਾਂ ਦੇਹਧਾਰੀ ਗੁਰੂ ਨਹੀਂ, ਦੂਸਰੀ ਗੱਲ ਕਿ ਉਹ ਸਿੱਖ ਨਹੀਂ ਹੋ ਸਕਦਾ ਜਿਹੜਾ ਇਹ ਕਵੇ ਕਿ ਸ਼ਾਇਦ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਹੋਰ ਮੇਰਾ ਕਲਿਆਣ ਕਰਨ ਵਾਲਾ ਹੈ। ਸਤਿਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਔਰ ਅੱਜ ਦਾ ਦਿਨ ਬਹੁਤ ਭਾਗਾਂ ਵਾਲਾ ਔਰ ਵਧਾਈਆਂ ਵਾਲਾ ਦਿਨ ਹੈ। ਗੁਰਸਿੱਖਾਂ ਮਨ ਵਧਾਈਆਂ, ਕਿਉਂਕਿ ਇੱਕ ਇਨਕਲਾਬ ਹੈ ਇਸ ਮਨੁੱਖਤਾ ਦੇ ਇਤਿਹਾਸ ਵਿੱਚ ਕਿ ਸ਼ਬਦ ਨੂੰ, ਗਿਆਨ ਨੂੰ, ਗੁਰਬਾਣੀ ਨੂੰ, ਉਪਦੇਸ਼ ਨੂੰ ਗੁਰੂ ਪਦਵੀ ਦਿੱਤੀ। ਅੱਜ ਵੀ ਜਿਹੜੇ ਦੇਹਧਾਰੀਆਂ ਨਾਲ ਜੁੜੇ ਨੇ, ਆਖਰ ਤਾਂ ਉਹ ਵੀ ਦੇਹਧਾਰੀਆਂ ਦੇ ਬੋਲ ਸੁਣ ਕੇ ਕਮਾਉਂਦੇ ਨੇ, ਅਤੇ ਜੇ ਬੋਲ ਹੀ ਸੁਣ ਕੇ ਕਮਾਉਣੇ ਨੇ ਤਾਂ ਫਿਰ ਆਹ ਬਚਨ ਮਾੜੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਂਪੁਰਖਾਂ ਦੇ, ਪ੍ਰਭੂ ਭਗਤਾਂ ਦੇ, ਸਤਿਗੁਰੂ ਸਾਹਿਬਾਨ ਦੇ, ਅਕਾਲ ਪੁਰਖ ਨਾਲ ਇੱਕਮਿੱਕ ਹੋ ਕੇ ਉਚਾਰਨ ਕੀਤੇ ਗਏ ਨੇ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਇਹ ਤਾਂ ਪਰਮੇਸ਼ੁਰ ਕੈ ਦੁਆਰੇ ਜੇ ਹੋਏ ਬਤੀਤੈ, ਸੋ ਨਾਨਕ ਆਖ ਸੁਣਾਵੈ। ਜੇ ਬਚਨ ਹੀ ਕਮਾਉਣੇ ਨੇ ਤਾਂ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਬਚਨ ਕਮਾਈਏ। ਗੁਰੂ ਕੀ ਬਾਣੀ ਜਿੱਥੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇਸਾ ਬੰਦੇ, ਜਿੱਥੇ ਫਰੀਦਾ ਖਾਲ ਖਲਕ ਮੈਂ ਖਲਕ ਵਸਿਆ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਕਿਰਤ ਕਰਨ ਦੀ, ਨਾਮ ਜਪਣ ਦੀ, ਵੰਡ ਛਕਣ ਦੀ ਪ੍ਰੇਰਨਾ ਕਰਦੀ ਹੈ। ਸਾਨੂੰ ਇਸ ਸੰਸਾਰ ਅੰਦਰ ਰਹਿੰਦਿਆਂ ਜਾਤ ਪਾਤ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਜਾਤ ਪਾਤ ਨੇ ਪੁੱਛੀਐ ਸੱਚ ਕਰ ਲਿਓ ਬਤਾਏ ਦਾ ਉਪਦੇਸ਼ ਦਿੰਦੀ ਹੈ। ਸਾਨੂੰ ਉਪਦੇਸ਼ ਕਰਦੀ ਹੈ ਕਿ ਪੁਰਸ਼ ਵਾਂਗ ਇਸਤਰੀ ਦਾ ਵੀ ਸਨਮਾਨ ਕਰਨਾ, ਸਾਡੀ ਮਾਂ, ਸਾਡੀ ਪਤਨੀ, ਸਾਡੀ ਧੀ ਅਤੇ ਸਾਡੀ ਭੈਣ ਸਤਿਕਾਰ ਯੋਗ ਨੇ। ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਜਾਨ, ਇਹਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। ਗੁਰੂ ਕੀ ਬਾਣੀ ਨਸ਼ਿਆਂ ਤੋਂ ਬਚਣ ਦਾ ਉਪਦੇਸ਼ ਕਰਦੀ ਹੈ। ਜਿੱਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਗੁਰੂ ਕੀ ਬਾਣੀ ਵਾਤਾਵਰਨ ਦੀ ਸੰਭਾਲ ਕਰਨ ਦਾ ਉਪਦੇਸ਼ ਦਿੰਦੀ ਹੈ ਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ ਰਹਾਓ, ਅੱਜ ਲੋੜ ਹੈ ਵਿਗਿਆਨ ਦਾ ਯੁੱਗ। ਅਤੇ ਗੁਰੂ ਕੀ ਬਾਣੀ ਦੇ ਵਿੱਚ ਜਿਹੜੇ ਹਵਾਲੇ ਨੇ ਉਹ ਸੱਚਮੁੱਚ ਸਦੀਵ ਕਾਲ ਲਈ ਸਤਿਗੁਰੂ ਨੇ ਬਖਸ਼ਿਸ਼ ਕੀਤੇ ਨੇ। ਵਿਗਿਆਨਕ ਤੌਰ 'ਤੇ ਵੀ ਅੱਜ ਜਿਹੜੀ ਖੋਜ ਹੋ ਰਹੀ ਹੈ, ਮੇਰੇ ਗੁਰੂ ਨੇ ਬਾਣੀ ਵਿੱਚ ਪਹਿਲਾਂ ਹੀ ਨਿਰਣਾ ਕਰ ਦਿੱਤਾ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤਨਾ ਅੰਤ। ਅੱਜ ਧਰਤੀਆਂ ਦੀ ਖੋਜ, ਗ੍ਰਹਿਾਂ ਦੀ ਖੋਜ, ਅਤੇ ਸਤਿਗੁਰਾਂ ਨੇ ਪਹਿਲਾਂ ਹੀ ਨਿਰਣਾ ਦੇ ਦਿੱਤਾ ਕਿ ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਇੰਨਾ ਸਮਾਂ ਨਹੀਂ ਕਿ ਆਪਾਂ ਵਿਸਤਾਰ ਵਿੱਚ ਜਾ ਸਕੀਏ। ਸਾਰੀਆਂ ਸੰਗਤਾਂ ਨੂੰ, ਮੈਂ ਕਹਿੰਦਾ ਮਨੁੱਖਤਾ ਨੂੰ ਅੱਜ ਬਹੁਤ ਬਹੁਤ ਵਧਾਈ। ਜਦੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪਾਂ ਸਾਰੇ ਗੁਰਗੱਦੀ ਦਿਵਸ ਮਨਾ ਰਹੇ ਹਾਂ, ਔਰ ਖਾਸ ਕਰਕੇ ਮਨੁੱਖਤਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਸਤਿਗੁਰੂ ਸਾਹਿਬ ਜੀ ਨੇ ਪਰਮੇਸ਼ਰ ਦੇ ਸੁਨੇਹੇ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਪ੍ਰਭੂ ਨਾਲ ਜੋੜਦਿਆਂ ਕਿਹਾ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ। ਕਿਸੇ ਦਾ ਨਾਂ ਲੈਣ ਦੀ ਲੋੜ ਹੀ ਨਹੀਂ, ਕੋਈ ਵੀ ਗੁਰੂ ਕੀ ਬਾਣੀ ਦੇ ਬਰਾਬਰ ਨਹੀਂ ਹੋ ਸਕਦਾ, ਕਿਉਂਕਿ ਇਸ 'ਤੇ ਉੱਪਰ ਨਹੀਂ ਵਿਚਾਰ। ਜਾਂਕੈ ਮਨ ਵਸਿਆ ਨਿਰੰਕਾਰ, ਇਹਦੇ ਤੋਂ ਉੱਪਰ ਹੋਰ ਕੋਈ ਵਿਚਾਰ ਨਹੀਂ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲੈਂਦਾ, ਹੋਰ ਕੋਈ ਖਿਆਲ ਨਹੀਂ ਵੀ ਇਹਦੇ ਤੋਂ ਬਾਅਦ ਕੋਈ ਹੋਰ ਗੁਰੂ ਹੋ ਸਕਦਾ। ਸਾਡੇ 'ਤੇ ਬੜਾ ਪਰਉਪਕਾਰ ਕੀਤਾ ਦਸ਼ਮੇਸ਼ ਪਿਤਾ ਜੀ ਨੇ, ਦਸਾਂ ਪਾਤਸ਼ਾਹੀਆਂ ਨੇ ਸਾਨੂੰ ਬਾਣੀ ਗੁਰੂ ਦੇ, ਪ੍ਰਤੱਖ ਗੁਰੂ ਦੇ, ਗਿਆਨ ਗੁਰੂ, ਸ਼ਬਦ ਗੁਰੂ ਦੇ ਲੜ ਲਾਇਆ। ਸਾਰੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਿੰਘ ਸਾਹਿਬਾਨਾਂ ਵੱਲੋਂ, ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਵਧਾਈਆਂ। ਆਓ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ।
ਇਹ ਪਾਵਨ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 523 ਤੇ ਸ਼ੋਭਨੀਕ ਹਨ। 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਗੁਜਰੀ ਰਾਗ ਦੀਆਂ 2 ਵਾਰਾਂ, ਪਹਿਲੀ ਤੀਸਰੇ ਪਾਤਸ਼ਾਹ ਦੀ ਅਤੇ ਦੂਸਰੀ ਵਾਰ ਹੈ 5ਵੇਂ ਪਾਤਸ਼ਾਹ ਜੀ, ਜਿਹਦੇ ਵਿੱਚ ਸ਼ਲੋਕ ਵੀ 5ਵੇਂ ਪਾਤਸ਼ਾਹ ਦੇ ਨੇ ਅਤੇ ਪੌੜੀ ਵੀ 5ਵੇਂ ਪਾਤਸ਼ਾਹ ਦੀ ਆਪਣੀ ਉਚਾਰਨ ਕੀਤੀ ਹੋਈ ਹੈ। ਕਿਉਂਕਿ ਜਿਸ ਪਾਤਸ਼ਾਹ ਦੀ ਵਾਰ ਹੋਵੇ, ਪੌੜੀਆਂ ਮੂਲ ਸਰੂਪ ਨੇ ਵਾਰਾਂ ਦਾ, ਸੋ ਇਸ ਵਾਰ ਦੇ ਵਿੱਚ ਪੌੜੀਆਂ ਵੀ ਗੁਰੂ ਅਰਜਨ ਦੇਵ ਜੀ ਦੀਆਂ ਅਤੇ ਦੋਵੇਂ ਸ਼ਲੋਕ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਆਪਣੇ ਉਚਾਰਨ ਕੀਤੇ ਹੋਏ ਨੇ। ਪਹਿਲਾ ਸ਼ਲੋਕ ਹੈ, ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ। ਜਦੋਂ ਵੀ ਗੁਰਬਾਣੀ ਵਿੱਚ ਆਦ ਮੱਧ ਅਤੇ ਅੰਤ ਸ਼ਬਦ ਆਉਂਦਾ ਨਾ, ਇਹਦਾ ਭਾਵ ਹੈ ਕਿ ਤਿੰਨਾਂ ਸਮਿਆਂ ਦੇ ਵਿੱਚ, ਪਹਿਲਾਂ ਬੀਤ ਚੁੱਕਾ, ਵਰਤਮਾਨ ਅਤੇ ਭਵਿੱਖ, ਅਰਥ ਹੋਣਗੇ ਸਦਾ ਹੀ। ਸਦੀਵੀ ਸਮੇਂ ਵਿੱਚ ਜਿਵੇਂ ਚਾਰੇ ਯੁੱਗਾਂ ਦੀ ਗੱਲ ਕੀਤੀ ਹੈ, ਇਸੇ ਤਰ੍ਹਾਂ ਤਿੰਨਾਂ ਸਮਿਆਂ ਦੇ ਵਿੱਚ ਪਰਮੇਸ਼ਰ ਸਾਡੀ ਰੱਖਿਆ ਕਰਨ ਵਾਲਾ ਹੈ। ਗੁਰਬਾਣੀ ਵਿੱਚ ਹੋਰ ਥਾਵਾਂ 'ਤੇ ਵੀ ਇਹ ਸ਼ਬਦ ਆਏ ਨੇ, ਆਦਿ ਮੱਧ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮਨ ਚਾਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਉੱਥੇ ਪੂਰਨ ਦਾ ਅਰਥ ਹੈ ਪੂਰਿਆ ਹੋਇਆ, ਰਮਿਆ ਹੋਇਆ। ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ, ਉਹ ਪਹਿਲਾਂ ਵੀ ਰਮਿਆ, ਹੁਣ ਵੀ ਰਮਿਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ। ਆਦਿ ਮੱਧ ਅਤੇ ਅੰਤ ਦਾ ਭਾਵ ਹੈ ਤਿੰਨਾਂ ਸਮਿਆਂ ਵਿੱਚ ਉਹ ਸਾਡੀ ਰੱਖਿਆ ਕਰਨ ਵਾਲਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਵਿਸ਼ਵਾਸ ਕਿ ਪਰਮਾਤਮਾ ਸਿਰ ਤੋਂ ਲੈ ਕੇ ਪੈਰਾਂ ਤੱਕ ਰੱਖਿਆ ਕਰਦਾ, ਲੋਕ ਪਰਲੋਕ ਵਿੱਚ ਰੱਖਿਆ ਕਰਦਾ, ਔਖੇ ਸੌਖੇ ਥਾਂ 'ਤੇ ਰੱਖਿਆ ਕਰਦਾ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰਗ ਹਸਤਕਾਇਆ ਰੱਖਿਆ ਪਰਮੇਸ਼ੁਰ ਹੈ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰਦਿਆਲਾ, ਪੈ ਦੁੱਖ ਬਿਨਾਸਨ ਹੈ, ਭਗਤ ਵਸ਼ਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤ ਹੈ, ਰੱਖੇ ਰੱਖਣ ਹਾਰ ਆਪ ਉਬਾਰੀਅਨ, ਗੁਰ ਕੀ ਪੈਰੀ ਪਾਏ ਕਾ ਸਵਾਰੀਅਨ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉੱਥੈ ਤੇਰੀ ਰੱਖ ਅਗਨੀ ਉੱਧਰ ਮਾਏ। ਗੁਰੂ ਕੇ ਸਿੱਖ ਨੂੰ ਕਿਸੇ ਧਾਗੇ ਤਵੀਦ ਦੀ ਲੋੜ ਨਹੀਂ, ਕਿਸੇ ਰੱਖ ਦੀ ਲੋੜ ਨਹੀਂ, ਕਿਸੇ ਸਵਾਹ ਦੀ ਚੁਟਕੀ ਦੀ ਲੋੜ ਨਹੀਂ, ਕਿਉਂਕਿ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਗੁਰੂ ਕਾ ਸ਼ਬਦ ਸਾਡੀ ਚੌਕਸੀ ਕਰਨ ਵਾਲਾ ਹੈ, ਨਿਗਰਾਨੀ ਕਰਨ ਵਾਲਾ ਹੈ, ਸਾਡੀ ਰੱਖਿਆ ਕਰਨ ਵਾਲਾ ਹੈ। ਅਤੇ ਗੁਰਦੇਵ ਨੇ ਤਿੰਨਾਂ ਸਮਿਆਂ ਦੇ ਵਿੱਚ ਪਰਮੇਸ਼ੁਰ ਬਾਰੇ ਕਿਹਾ ਕਿ ਉਹ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ।
ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ,
ਉਹ ਸੇਵਕ ਜਿਹਨੂੰ ਇਹ ਵਿਸ਼ਵਾਸ ਆ ਜਾਂਦਾ ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਧੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ, ਨਿਵਰੇ ਦੂਤ ਦੁਸ਼ਟ ਬਹਿ ਰਾਈ, ਗੁਰਪੂਰੇ ਕਾ ਜਪਿਆ ਜਾਪ, ਕਹਾਂ ਕਰੈ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ, ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕੀ ਸ਼ਰਨ ਪਰਿਓ ਨਾਨਕ ਦਾਸ, ਜਾਨ ਤੇ ਉੱਪਰ ਕੋ ਨਾਹੀ। ਜਿਹਨੂੰ ਇਹ ਵਿਸ਼ਵਾਸ ਆ ਜਾਂਦਾ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਾਹਾਂ ਤਾਹਾਂ ਉੱਠ ਧਾਵੈ, ਉਹ ਗੁਰੂ ਕਾ ਸੇਵਕ ਫਿਰ ਸਤਿਗੁਰੂ ਦੇ ਅਨੁਸਾਰੀ ਹੋ ਜਾਂਦਾ ਅਤੇ ਸਤਿਗੁਰੂ ਉਹਨੂੰ ਨਾਮ ਦਾ ਧਨ ਦਿੰਦੇ ਨੇ, ਜਿਸ ਨਾਮ ਧਨ ਦੇ ਵਿੱਚੋਂ ਉਹ ਅੰਮ੍ਰਿਤ ਚੱਖਦਾ ਹੈ। ਜਿਵੇਂ ਅੱਜ ਗੁਰੂ ਕੀ ਬਾਣੀ ਬਾਰੇ ਆਪਾਂ ਸਾਰੇ ਪੜ੍ਹ ਰਹੇ ਹਾਂ, ਸਾਹਿਬ ਨੇ ਤਾਂ ਹਰ ਕਿਰਿਆ ਨੂੰ ਅੰਮ੍ਰਿਤ ਨਾਲ ਜੋੜਿਆ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਵੱਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ। ਅਤੇ ਜਿਹੜੇ ਆਹ ਬਚਨ ਨੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਇਹਦਾ ਅਰਥ ਵੀ ਇਹ ਗੁਰਬਾਣੀ ਦੀ ਉਪਮਾ ਹੈ ਕਿ ਜਿਹੜੀ ਅੰਮ੍ਰਿਤ ਧਾਰਾ ਮਿੱਠੀ ਬਾਣੀ ਹੈ, ਸਾਹਿਬ ਕਹਿੰਦੇ ਸਭ ਤੋਂ ਪਿਆਰੀ ਮੇਰੀ ਇਹ ਬਾਣੀ ਹੈ, ਜੋ ਨਿਰੰਕਾਰ ਦੀ ਬਾਣੀ ਹੈ, ਅਕਾਲ ਪੁਰਖ ਦੀ ਬਾਣੀ ਹੈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਜਿਵੇਂ ਜਿਵੇਂ ਬਾਣੀ ਨੂੰ ਪੜ੍ਹੋਗੇ ਅੰਦਰੋਂ ਅੰਮ੍ਰਿਤ ਦਾ ਰਸ ਚੱਖੋਗੇ, ਕਿਉਂਕਿ ਉੱਥੇ ਅੰਮ੍ਰਿਤ ਵੰਡੀ ਹੈ, ਸੁਖੀਆ ਹਰ ਕਰਨੇ ਜਿਸਨੂੰ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ, ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਗੁਰੂ ਕਾ ਸੇਵਕ ਫਿਰ ਸਤਿਗੁਰੂ ਦੇ ਰਾਹੀਂ ਪਰਮੇਸ਼ਰ ਦਾ ਨਾਮ ਜਪ ਕੇ ਅੰਦਰੋਂ ਅੰਮ੍ਰਿਤ ਚੱਖਦਾ ਹੈ।
ਸਾਧਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ,
ਗੁਰੂ ਕੀ ਸੰਗਤ ਉਹਦੇ ਵਾਸਤੇ ਅਪਰ ਅਪਾਰ ਅਮੋਲਕ ਬਣ ਜਾਂਦੀ ਹੈ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਗੁਰੂ ਕੀ ਸੰਗਤ ਵਿੱਚ ਬੈਠ ਕੇ ਪ੍ਰਭੂ ਪਿਆਰਿਆਂ ਨਾਲ, ਸੰਤ ਜਨਾਂ ਨਾਲ, ਗੁਰਸਿੱਖਾਂ ਨਾਲ ਮਿਲ ਕੇ ਉਹ ਸੇਵਕ ਫਿਰ ਪ੍ਰਭੂ ਦੇ ਗੁਣਾਂ ਨੂੰ ਉਚਾਰਨ ਕਰਦਾ।
ਪਾਏ ਮਨੋਰਥ ਸਭ ਜੋਨੀ ਨਹਿ ਭਵੈ,
ਗੁਰੂ ਕੀ ਬਾਣੀ ਦੇ ਲੜ ਲੱਗ ਕੇ ਹਰੀ ਦੇ ਗੁਣ ਗਾਉਂਦਿਆਂ ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ। ਉਹ ਤਾਂ ਫਿਰ ਜੂਨਾਂ ਵਿੱਚ ਵੀ ਨਹੀਂ ਭਟਕਦਾ, ਕਿਉਂਕਿ ਕੋਈ ਗਾਵੈ ਕੋ ਸੁਣੈ ਹਰ ਨਾਮਾਂ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਗੁਰੂ ਦਾ ਬਚਨ ਉਹਨਾਂ ਦੇ ਲੋਕ ਪਰਲੋਕ ਨੂੰ ਸਵਾਰ ਦਿੰਦਾ।
ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ
ਉਸ ਸੇਵਕ ਨੂੰ ਜਿਹੜਾ ਗੁਰੂ ਕੀ ਬਾਣੀ ਨਾਲ ਪਰਮੇਸ਼ੁਰ ਦੀਆਂ ਵਡਿਆਈਆਂ ਨਾਲ ਜੁੜ ਜਾਂਦਾ ਹੈ ਉਹਨੂੰ ਸਮਝ ਆ ਜਾਂਦੀ ਹੈ ਕਿ ਸਭ ਕੁਝ ਕਰਤੇ ਪੁਰਖ ਵਾਹਿਗੁਰੂ ਦੇ ਹੱਥ ਹੈ ਜਿਸ ਤਰ੍ਹਾਂ ਦਾ ਉਹ ਕਾਰਨ ਬਣਾਉਂਦਾ ਉਸੇ ਤਰ੍ਹਾਂ ਦਾ ਹੀ ਕਾਰਜ ਹੋਂਦ ਵਿੱਚ ਆਉਂਦਾ ਕਿਉਂਕਿ ਕਾਰਨ ਕਰਤੇ ਵਸ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾ ਹੀ ਕੋਏ ਉਹ ਅਰਦਾਸ ਕਰਦਾ ਤੁਧ ਬਿਨ ਦੂਜਾ ਨਾ ਹੀ ਕੋਏ ਤੂੰ ਕਰਤਾਰ ਕਰੈ ਸੋ ਹੋਏ ਜੋ ਕੁਝ ਵੀ ਵਰਤ ਰਿਹਾ ਇਹ ਪ੍ਰਭੂ ਤੁਸੀਂ ਆਪ ਕਰ ਰਹੇ ਹੋ
ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ
ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਪ੍ਰਭੂ ਦੇ ਦਰ ਤੋਂ ਇਹੀਓ ਦਾਨ ਮੰਗਦੇ ਨੇ ਜਿਹੜਾ ਦਾਨ ਗੁਰੂ ਨਾਨਕ ਸਾਹਿਬ ਨੇ ਮੰਗਿਆ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ ਜਿਹੜਾ ਦਾਨ ਮੰਗਿਆ ਗੁਰੂ ਰਾਮਦਾਸ ਜੀ ਨੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ ਹੇ ਪ੍ਰਭੂ ਸਤ ਸੰਗੀ ਜਨਾਂ ਦੀ ਸੰਤ ਜਨਾਂ ਦੀ ਗੁਰਸਿੱਖਾਂ ਦੀ ਗੁਰਮੁਖ ਪਿਆਰਿਆਂ ਦੀ ਧੂੜੀ ਦੇ ਕਿਉਂਕਿ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਨਾ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਜਦੋਂ ਨਿਮਰਤਾ ਦੇ ਨਾਲ ਪ੍ਰਭੂ ਦੀ ਆਰਾਧਨਾ ਕਰੀਏ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ
ਮਹੱਲਾ ਪੰਜਵਾਂ ਤਿਸਨੋ ਮਨ ਵਸਾਏ ਜਿਨ ਉਪਾਇਆ
ਸਭ ਕਹਿ ਰਹੇ ਨੇ ਤੂੰ ਉਹਨੂੰ ਆਪਣੇ ਮਨ ਵਿੱਚ ਵਸਾ ਜਿਹਨੇ ਤੈਨੂੰ ਪੈਦਾ ਕੀਤਾ
ਜਿਨ ਜਨ ਧਿਆਇਆ ਖਸਮ ਤਿੰਨ ਸੁਖ ਪਾਇਆ
ਜਿਸ ਵੀ ਜੀਵ ਨੇ ਮਨੁੱਖ ਨੇ ਆਪਣਾ ਖਸਮ ਮਾਲਕ ਧਿਆਇਆ ਉਹਨੇ ਸੁੱਖ ਪ੍ਰਾਪਤ ਕੀਤਾ ਆ ਦੁਨਿਆਵੀ ਤੌਰ 'ਤੇ ਸਾਡੀ ਕੋਈ ਧੀ ਭੈਣ ਆਪਣੇ ਕੰਤ ਨੂੰ ਛੱਡ ਕੇ ਜਦੋਂ ਪੇਕੇ ਘਰ ਆ ਕੇ ਬੈਠ ਜਾਂਦੀ ਹੈ ਤਾਂ ਉਹਨੂੰ 100 ਅਲਾਮੇ ਮਿਲਦੇ ਨੇ ਨਾ ਇਸੇ ਤਰ੍ਹਾਂ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਦਿੰਦੇ ਹਾਂ ਅਤੇ ਆਪਣੇ ਆਪ ਹੀ ਇਹ ਉਲਾਮੇ ਸਾਨੂੰ ਸਾਰਿਆਂ ਨੂੰ ਭਾਵੇਂ ਇਸਤਰੀ ਹੋਵੇ ਅਤੇ ਭਾਵੇਂ ਪੁਰਸ਼ ਹੋਵੇ ਖਸਮ ਵਿਸਾਰੈ ਤੇ ਕਮਜਾਤ ਜਿਹੜੇ ਆਪਣੇ ਖਸਮ ਨੂੰ ਮਾਲਕ ਨੂੰ ਵਿਸਾਰ ਦਿੰਦੇ ਨੇ ਉਹ ਭਾਵੇਂ ਪੁਰਸ਼ ਹੋਣ ਅਤੇ ਭਾਵੇਂ ਇਸਤਰੀਆਂ ਹੋਣ ਉਹਨਾਂ ਦੀ ਗਿਣਤੀ ਕਮਜਾਤਾਂ ਵਿੱਚ ਆਵੇਗੀ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਉਹ ਤਾਂ ਅੱਧ ਵਿਚਕਾਰ ਡੁੱਬ ਜਾਣਗੇ ਇਸ ਕਰਕੇ ਕਦੇ ਵੀ ਆਪਣੇ ਮਾਲਕ ਨਾਲੋਂ ਆਪਣਾ ਨਾਤਾ ਨਹੀਂ ਤੋੜਨਾ ਚਾਹੀਦਾ
ਸਫਲ ਜਨਮ ਪਰਵਾਨ ਗੁਰਮੁਖ ਆਇਆ
ਜਿਹੜੇ ਗੁਰੂ ਦੇ ਰਾਹੀਂ ਇਹ ਜਗਤ ਵਿੱਚ ਆ ਕੇ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਨੇ ਉਹਨਾਂ ਦਾ ਆਇਆ ਹੋਇਆ ਜਗਤ ਵਿੱਚ ਪ੍ਰਵਾਨ ਹੈ ਕਿਸੇ ਗਿਣਤੀ ਵਿੱਚ ਹੈ ਆਇਆ ਸਫਲ ਤਾਹੂ ਕਾ ਗਨੀਐ ਜਾਸ ਰਸਨ ਹਰ ਹਰ ਜਸ ਭਨੀਐ ਸਾਹਿਬ ਨੇ ਸੇਵਕ ਦੀ ਜਦੋਂ ਗੱਲ ਕੀਤੀ ਅਤੇ ਅਖੀਰ 'ਤੇ ਨਿਰਣਾ ਦਿੱਤਾ ਧੰਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ ਉਹ ਧੰਨਤਾ ਯੋਗ ਵੀ ਨੇ ਅਤੇ ਉਹਨਾਂ ਦਾ ਆਉਣਾ ਸਫਲ ਵੀ ਹੈ ਅਤੇ ਜਿਹੜੇ ਆ ਕੇ ਮਾਲਕ ਨਾਲ ਨਹੀਂ ਜੁੜੇ ਗੁਰੂ ਰਾਮਦਾਸ ਸਾਹਿਬ ਜੀ ਨੇ ਤਾਂ ਨਿਰਣਾ ਦੇ ਦਿੱਤਾ ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿੰਨ ਮਾਤ ਕੀਜੈ ਹਰ ਬਾਂਝਾ ਤਿੰਨ ਸੁੰਝੀ ਦੇ ਫਿਰੈ ਬਿਨ ਨਾਵੈ ਓਏ ਖੱਪ ਖੱਪ ਮੋਏ ਕਰਾਂਝਾ ਇਸ ਕਰਕੇ ਸਦਾ ਆਪਣੇ ਮਾਲਕ ਨਾਲ ਗੁਰਦੇਵ ਨਾਲ ਜੁੜੇ ਰਹਿਣਾ ਚਾਹੀਦਾ
ਹੁਕਮੈ ਬੁੱਝ ਨਿਹਾਲ ਖਸਮ ਫੁਰਮਾਇਆ
ਜੋ ਮਾਲਕ ਨੇ ਖਸਮ ਨੇ ਹੁਕਮ ਕੀਤਾ ਫੁਰਮਾਇਆ ਉਹਨੂੰ ਮੰਨ ਕੇ ਬੁੱਝ ਕੇ ਉਹ ਨਦਰੋ ਨਦਰ ਨਿਹਾਲ ਹੋ ਜਾਂਦਾ ਸੇਵਕ ਕਿਉਂਕਿ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਅਤੇ ਗੁਰੂ ਦਾ ਕੀ ਉਪਦੇਸ਼ ਹੈ ਗੁਰੂ ਦਾ ਕੀ ਹੁਕਮ ਹੈ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਿਹੜਾ ਇਸ ਹੁਕਮ ਨੂੰ ਮੰਨੇਗਾ ਉਹ ਨਦਰੋ ਨਦਰ ਨਿਹਾਲ ਹੋ ਜਾਵੇਗਾ
ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ
ਜਿਹਦੇ 'ਤੇ ਮੇਰਾ ਮਾਲਕ ਕਿਰਪਾਲੂ ਹੋ ਜਾਂਦਾ ਉਹ ਜੀਵ ਫਿਰ ਭਟਕਦਾ ਨਹੀਂ ਹੈ ਭਾਵ ਉਹਦਾ ਜਨਮ ਮਰਨ ਖਤਮ ਹੋ ਜਾਂਦਾ
ਜੋ ਦਿੱਤਾ ਖਸਮ ਸੋਈ ਸੁਖ ਪਾਇਆ
ਜੋ ਵੀ ਉਹਨੂੰ ਆਪਣੇ ਮਾਲਕ ਤੋਂ ਮਿਲਿਆ ਉਹ ਉਹਦੇ ਵਿੱਚ ਸੁੱਖ ਮਾਣਦਾ ਅੱਜ ਵੀ ਸਾਡੇ ਘਰ ਵਿੱਚ ਬੱਚਾ ਹੋਵੇ ਅਤੇ ਜੋ ਉਹਨੂੰ ਮਾਤਾ ਪਿਤਾ ਵੱਲੋਂ ਦਿੱਤਾ ਜਾਂਦਾ ਉਹ ਕਹਿੰਦਾ ਮੇਰੇ ਲਈ ਇਹੀਓ ਲੱਖ ਕਰੋੜ ਹੈ। ਅਤੇ ਜੇ ਕਿਤੇ ਉਹ ਲਾਗੇ ਗਵਾਂਢੀ ਦੀ ਗੋਦ ਵਿੱਚ ਜਾ ਕੇ ਬਹਿਣਾ ਸ਼ੁਰੂ ਕਰ ਦੇਵੇ ਅਤੇ ਕਹੇ ਵੀ ਬਾਪੂ ਤਾਂ ਮੈਨੂੰ 50 ਰੁਪਈਏ ਦਿੰਦਾ ਪਰ ਗਵਾਂਢੀ ਦਿੰਦਾ 500 ਰੁਪਈਆ, ਪਰ ਉਸ ਬੱਚੇ ਨੂੰ ਪਤਾ ਕਿਹੜੇ ਕਿਹੜੇ ਤਾਨੇ ਮਿਲਦੇ ਨੇ ਉਹ ਸ਼ਾਇਦ ਇੱਥੇ ਨਹੀਂ ਆਪਾਂ ਕਹਿ ਸਕਦੇ। ਜਿਵੇਂ ਇੱਕ ਬੱਚਾ ਆਪਣੇ ਪਿਤਾ ਦੀ ਗੋਦ ਛੱਡ ਕੇ ਗਵਾਂਢੀ ਦੀ ਗੋਦ ਵਿੱਚ ਬਵੇ ਅਤੇ ਕਹੇ ਕਿ ਮੈਨੂੰ 500 ਦੀ ਜਗ੍ਹਾ 5000 ਮਿਲਦਾ, ਲੋਕ ਉਹਨੂੰ ਤਾਨੇ ਮਾਰ ਮਾਰ ਕੇ ਉਹਦਾ ਜਿਉਣਾ ਮਹਾਲ ਕਰ ਦਿੰਦੇ ਨੇ। ਹੋਵੇ ਸਿੱਖ ਅਤੇ ਇਹ ਕਹੇ ਮੈਂ ਫਲਾਣੇ ਥਾਂ ਤੋਂ ਜਾ ਕੇ ਮੰਤਰ ਲਿਆ ਅਤੇ ਉਹਦੇ ਵਾਸਤੇ ਵੀ ਇਹ ਤਾਨੇ ਅਤੇ ਮਿਹਣੇ ਇਸੇ ਤਰ੍ਹਾਂ ਨੇ। ਸਾਹਿਬ ਨੇ ਪਾਵਨ ਬਾਣੀ ਦੇ ਵਿੱਚ ਐਸਾ ਅੰਕਿਤ ਕੀਤਾ ਕਿ ਜਿਉਂ ਬੇਸਵਾ ਕੇ ਕਰਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਧਰਕਟੀ, ਭਾਵ ਜਿਹੜਾ ਕੁਝ ਉਹਨੂੰ ਆਪਣੇ ਗੁਰੂ ਤੋਂ ਮਾਲਕ ਤੋਂ ਮਿਲਦਾ ਉਹਦੇ ਵਿੱਚ ਹੀ ਉਹ ਸੁੱਖ ਮਾਣਦਾ ਹੈ।
ਨਾਨਕ ਜਿਸ ਹੈ ਦਇਆਲ ਬੁਝਾਏ ਹੁਕਮ ਮਿੱਤ।
ਇਹ ਨਾਨਕ ਜਿਹਦੇ 'ਤੇ ਪ੍ਰਭੂ ਜੀ ਆਪ ਦਿਆਲੂ ਹੋ ਜਾਂਦੇ ਨੇ, ਪ੍ਰਭੂ ਮਿੱਤਰ ਉਹਨੂੰ ਆਪਣਾ ਇਹ ਹੁਕਮ ਮਨਾਉਂਦੇ ਹਨ।
ਜਿਸ ਹੈ ਭੁਲਾਏ ਆਪ ਮਰ ਮਰ ਜੰਮਹ ਨਿਤ।
ਜਿਹਨੂੰ ਆਪ ਭੁਲਾ ਦਿੰਦਾ ਉਹ ਫਿਰ ਨਿਤਾ ਪ੍ਰਤੀ ਜੰਮਦੇ ਅਤੇ ਮਰਦੇ ਨੇ। ਇੱਕ ਤਾਂ ਸਰੀਰਕ ਤੌਰ 'ਤੇ ਜੰਮ ਜੰਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ ਲੰਮੈ। ਇੱਕ ਆਵਾਗਵਨ ਹੋਤ ਹੈ ਫੁੰਨ ਫੁੰਨ। ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਕੋਲ ਆਉਂਦਾ ਸਮਝ ਲਓ ਇਹਦੇ ਕੋਲ ਆਤਮਕ ਜੀਵਨ ਹੈ। ਅਤੇ ਜਦੋਂ ਇਹ ਵਹਿਮਾਂ ਭਰਮਾਂ ਵਿੱਚ ਕਰਮ ਕਾਂਡਾਂ ਵਿੱਚ ਪੈ ਜਾਂਦਾ ਕਿਤੇ ਹੋਰ ਮੱਥਾ ਟੇਕਦਾ ਇਹ ਮਰ ਜਾਂਦਾ। ਉਦੋਂ ਇਹ ਮੌਤ ਸਾਡੀ ਹਰ ਖਿੰਨ ਹਰ ਪਲ ਹੋ ਰਹੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਅਸੀਂ ਜਿਉਂਦੇ ਹਾਂ, ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਦੂਰ ਚਲੇ ਜਾਂਦੇ, ਸਾਹਿਬ ਨੇ ਬਚਨ ਕਿਹਾ ਮਰਨਾ ਜਾਹੀ ਜਿੰਨਾ ਬਿਸਰਤ ਨਾਮ, ਨਾਮ ਬਿਹੂਨ ਜੀਵਨ ਕੌਣ ਕਾਮ, ਮਤ ਜਾਣੋ ਜੱਗ ਜੀਵਨ ਦਾ ਦੂਜਾ ਭਾਏ ਮੋਏ ਆਸ। ਜਿਹੜੇ ਇੱਕ ਤੋਂ ਟੁੱਟ ਕੇ ਦੂਜੇ ਨਾਲ ਜੁੜ ਗਏ ਉਹ ਤਾਂ ਮਰੇ ਹੋਏ ਨੇ, ਤੁਰਦੀਆਂ ਫਿਰਦੀਆਂ ਲੋਥਾਂ ਦੇ ਬਰਾਬਰ ਨੇ, ਕਿਉਂਕਿ ਆਤਮਕ ਮੌਤ ਇੱਕ ਖਿੰਨ ਵਿੱਚ ਆਉਂਦੀ ਹੈ, ਅਗਲੇ ਖਿੰਨ ਫਿਰ ਜੀਵਨ ਮਿਲਦਾ। ਉਹ ਤਾਂ ਸਦਾ ਆਤਮਕ ਮੌਤੇ ਮਰੇ ਰਹਿੰਦੇ ਹਨ।
ਪੌੜੀ ਨਿੰਦਕ ਮਾਰੇ ਤਤਕਾਲ ਖਿੰਨ ਟਿਕਣ ਨਾ ਦਿੱਤੇ।
ਪ੍ਰਭੂ ਨੇ ਆਪਣੇ ਸੇਵਕਾਂ ਦੇ ਨਿੰਦਕ ਜਿਹੜੇ ਨੇ ਤਤਕਾਲ ਹੀ ਉਹਨਾਂ ਨੂੰ ਆਤਮਕ ਮੌਤੇ ਮਾਰ ਦਿੱਤਾ। ਇੱਕ ਖਿੰਨ ਜਿੰਨਾ ਸਮਾਂ ਵੀ ਉਹ ਟਿਕਾਓ ਵਿੱਚ ਨਹੀਂ ਆਉਂਦੇ, ਉਹਨਾਂ ਕੋਲ ਆਤਮਕ ਜੀਵਨ ਨਹੀਂ, ਉਹਨਾਂ ਦੀ ਹਾਲਤ ਕਲਰ ਦੀ ਕੰਧ ਵਰਗੀ ਹੈ। ਨਿੰਦਕ ਐਸੇ ਹੀ ਝਰ ਪਰੀ ਹੈ, ਇਹ ਨਿਸ਼ਾਨੀ ਸੁਣੋ ਤੋਂ ਭਾਈ ਜੋ ਕਾਲਰ ਭੀਤ ਗਿਰੀ ਹੈ। ਜੋ ਦੇਖੈ ਸਿੱਧਰ ਤੋਂ ਨਿੰਦਕ ਉਹ ਮਾਹੈ, ਭਲੋ ਦੇਖ ਦੁੱਖ ਭਰੀ ਹੈ, ਆਠ ਪੈਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਤ ਚਿਤਵਤ ਮਰੀਐ। ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰੈ ਆਇਆ, ਹਰ ਜਨ ਸਿਉ ਬਾਦ ਉਠਰੀਐ, ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ, ਕਿਆ ਮਾਨਸ ਬਪਰੇ ਕਰੀਐ। ਕਹਿਣ ਲੱਗੇ ਸੁਲਹੀ ਖਾਂ ਵਰਗੇ, ਸੁਲਭੀ ਖਾਂ ਵਰਗੇ, ਪ੍ਰਿਥੀ ਚੰਦ ਵਰਗੇ ਬੜੇ ਈਰਖਾਲੂ ਨਿੰਦਕ ਆਏ, ਪਰ ਪ੍ਰਭੂ ਨੇ ਉਹਨਾਂ ਨੂੰ ਆਤਮਕ ਮੌਤੇ ਮਾਰ ਦਿੱਤਾ।
ਪ੍ਰਭ ਦਾਸ ਕਾ ਦੁੱਖ ਨਾ ਖਵ ਸਕੈ ਫੜ ਜੋਨੀ ਜੁੱਤੇ।
ਪ੍ਰਭੂ ਕਦੇ ਵੀ ਆਪਣੇ ਸੇਵਕ ਦਾ ਦੁੱਖ ਨਹੀਂ ਸਹਾਰ ਸਕਦੇ, ਇਸ ਕਰਕੇ ਨਿੰਦਕਾਂ ਨੂੰ ਫੜ ਕੇ ਜੂਨਾਂ ਵਿੱਚ ਜੋ ਦਿੱਤਾ, ਭਾਵ ਉਹ ਤੇਲੀ ਸੰਦਾ ਬਲਦ ਕਰ ਨਿਤ ਭਲ ਕੇ ਉੱਠ ਪ੍ਰਭ ਜੋਇਆ। ਜਿਵੇਂ ਇੱਕ ਕਿਸਾਨ ਇੱਕ ਤੇਲੀ ਬਲਦ ਜੋ ਲੈਂਦਾ, ਉਹਨਾਂ ਨੂੰ ਵੱਖ ਵੱਖ ਜੂਨਾਂ ਦੇ ਵਿੱਚ ਜੋਇਆ ਜਾਂਦਾ, ਭਾਵ ਇੱਦਾਂ ਭੇਜ ਦਿੱਤਾ ਜਾਂਦਾ।
ਮੱਥੇ ਵਾਲ ਪਛਾੜਿਆ ਨਾ ਜਮ ਮਾਰਗ ਮੁੱਤੇ।
ਉਹਨਾਂ ਦੇ ਮੱਥੇ ਦੇ ਵਾਲਾਂ ਤੋਂ ਪਕੜ ਕੇ ਉਹਨਾਂ ਨੂੰ ਪਛਾੜਿਆ ਜਾਂਦਾ, ਪਟਕਾ ਕੇ ਧਰਤੀ 'ਤੇ ਮਾਰਦਾ ਪ੍ਰਭੂ, ਅਤੇ ਜਮ ਮਾਰਗ ਮੁੱਤੇ ਉਹਨਾਂ ਨੂੰ ਉਸ ਰਸਤੇ 'ਤੇ ਤੋਰ ਦਿੰਦਾ ਜਿੱਧਰ ਜਮ ਦਾ ਮਾਰਗ ਹੋਵੇ।
ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁੱਤੇ।
ਉਹਨਾਂ ਨੂੰ ਜਦੋਂ ਦੁੱਖ ਲੱਗਦਾ ਨਿੰਦਾ ਕਰਕੇ ਤੇ ਫਿਰ ਬੜਾ ਵਿਰਲਾਪ ਕਰਦੇ ਨੇ, ਘੋਰ ਨਰਕ ਵਿੱਚ ਉਹ ਪਾਏ ਜਾਂਦੇ ਹਨ।
ਕੰਠ ਲਾਏ ਦਾਸ ਰੱਖਿਆ ਨਾ ਨਾਨਕ ਹਰ ਸੱਤੇ।
ਅਖੀਰਲੀ ਪਾਵਨ ਗੁਰ ਪੰਕਤੀ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਆਪਣੇ ਸੇਵਕ ਨੂੰ ਪ੍ਰਭੂ ਕੰਠ ਨਾਲ ਗਲੇ ਨਾਲ ਲਾ ਕੇ ਰੱਖਦਾ, ਕਿਉਂਕਿ ਸੱਚਾ ਪ੍ਰਭੂ ਆਪਣੇ ਸੇਵਕ ਦੀ ਆਪ ਪੈਜ ਰੱਖਦਾ, ਆਦਿ ਕਾਲ ਤੋਂ ਹੀ ਉਹਦਾ ਇਹ ਬਿਰਧ ਹੈ। ਸੋ ਅੱਜ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਆਪਾਂ ਸਾਰੇ ਜੁੜੀਏ, ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ ਕਰਕੇ ਆਪਣਾ ਲੋਕ ਅਤੇ ਪਰਲੋਕ ਸਵਾਰੀਏ, ਫਿਰ ਇੱਕ ਵਾਰ ਸਮੁੱਚੇ ਰੂਪ ਵਿੱਚ ਸੰਸਾਰ ਭਰ ਦੀਆਂ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ।
ਦੁੱਖ ਲੱਗੇ ਬਿਲ ਲਾਣਿਆ, ਨਰਕ ਘੋਰ ਸੁੱਤੇ, ਕੰਠ ਲਾਏ ਦਾਸ ਰੱਖਿਆ ਨਾ, ਨਾਨਕ ਹਰ ਸੱਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।